ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ। ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ। ਰਹਾਉ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨਾ ਕਤਹੁ ਜਾਏ ਅਨੇਕ ਅਨੇਕ ਭਾਤ ਬਹੁ ਪੇਖੇ ਪ੍ਰੇ ਰੋਮ ਨਾ ਸਮਸਰ ਲਾਏ। ਮੰਦਰ ਭਾਗ ਸ਼ੋਭ ਦੁਆਰੈ ਅਨਹਤ ਰੋਣ ਝੁਣ ਲਾਏ ਕਹੁ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇ ਥੀਤੇ ਸਾਧ ਥਾਏ। ਮੰਦਰ ਭਾਗ ਸ਼ੋਭ ਦੁਆਰੈ ਅਨਹਤ ਰੋਣ ਝੁਣ ਲਾਏ ਕਹੁ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇ ਥੀਤੇ ਸਾਧ ਥਾਏ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਸਣ ਪੁਰ ਬਿਰਾਜਮਾਨ ਹੋ ਕਰਕੇ ਜੋ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੰਥ ਦੇ ਵਾਲੀ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਸਾਰਿਆਂ ਤੋਂ ਛੋਟੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ। ਬਾਬਾ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਜੀਤੋ ਜੀ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਬਾਬਾ ਜੀ ਦਾ ਜਨਮ ਅੱਜ ਦੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ पावन पवित्र धरती ते होया जी। सन 1700 दे विच माता अजीत कौर जी चढ़ाई कर जांदे ने, ते उस वेले 2 साल भी उम्र पूरी नहीं सी हुई बाबा फतेह सिंह साहिब जी दी। ते जिक्र कीता इतिहासकारां ने उस दिन तों लै करके ते फिर अंत तक माता गुजर कौर जी ने, दादी मां ने, एक रात भी अपने छोटे पोतरियां नूं बाबा जोरावर सिंह जी ते बाबा फतेह सिंह जी नूं भी रात नूं भी नाल ही अपने सवाउंदे हुंदे सन। ते जे आपां अपने घरां दी गल करिए जी, ते सुभाविक ही आ भी जिहड़ा सारिआं तों छोटा बच्चा घर विच हुंदा ਉਹ ਬੜਾ ਲਾਡਲਾ ਹੁੰਦਾ, ਬੜਾ ਸਾਰੇ ਉਹਨੂੰ ਪਿਆਰ ਕਰਦੇ ਹੈ। ਇਵੇਂ ਬਾਬਾ ਫਤਿਹ ਸਿੰਘ ਸਾਹਿਬ ਜੀ ਇੱਕ ਤਾਂ ਪਰਿਵਾਰ ਦੇ ਵਿੱਚੋਂ ਸਾਹਿਬਜ਼ਾਦਿਆਂ ਵਿੱਚੋਂ ਸਾਰਿਆਂ ਤੋਂ ਛੋਟੇ, ਅਤੇ ਦੂਸਰਾ ਮਾਂ ਦਾ ਚੜ੍ਹਾਈ ਕਰ ਜਾਣਾ, ਬੜਾ ਲਾਡ ਲਡਾਉਂਦੇ ਸਾਰੇ ਪਰਿਵਾਰ ਵਾਲੇ, ਘਰ ਵਾਲੇ, ਸਿੱਖ ਵੀ, ਸੰਗਤਾਂ ਵੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ। ਬੜਾ ਇਤਿਹਾਸ ਬੜਾ ਲੰਬੇਰਾ ਹੁੰਦਾ ਜੀ, ਸਮੇਂ ਦੀ ਸੀਮਾ, ਸਮੇਂ ਨੂੰ ਕੋਈ ਬੰਨ ਨਹੀਂ ਸਕਿਆ। ਪਰ ਇਹ ਜ਼ਿਕਰ ਮਿਲਦਾ ਵੀ ਉਮਰ ਛੋਟੀ ਸੀ, ਰਾਤ ਨੂੰ ਫਿਰ ਜਦੋਂ ਉੱਠ ਕੇ ਦੁੱਧ ਮੰਗਣਾ ਕਈ ਵਾਰ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ, ਕਿਉਂਕਿ ਉਮਰ ਛੋਟੀ ਸੀ। ਅਤੇ ਜ਼ਿਕਰ ਮਿਲਦਾ ਮਾਂ ਗੁਜਰੀ ਨੇ ਨਾ ਜੀ, ਅੱਜ ਸਮਾਂ ਬਦਲ ਗਿਆ, ਉਦੋਂ ਸਮਾਂ ਇੰਝ ਹੁੰਦਾ ਸੀ, ਰੂੰ ਭੇ ਕੇ ਦੁੱਧ ਵਿੱਚ ਅਤੇ ਫਿਰ ਉਹ ਮੂੰਹ ਦੇ ਵਿੱਚ ਨਿਚੋੜਨਾ। ਇਸ ਤਰ੍ਹਾਂ ਪਾਲਿਆ ਦਾਦੀ ਮਾਂ ਨੇ ਆਪਣੇ ਪੋਤਰੇ ਨੂੰ। ਸਮਾਂ ਆਪਣੀ ਚਾਲ ਚੱਲਦਾ ਗਿਆ ਜੀ, ਉਮਰ ਬਹੁਤ ਛੋਟੀ ਹਾਲੇ ਵੀ ਸੀ। ਪਰ ਇੱਕ ਸਾਖੀ, ਕਿਉਂਕਿ ਉਹ ਸਾਖੀ ਜਿਸ ਤੋਂ ਇੱਕ ਪੰਥ ਚੱਲਿਆ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦਾ, ਜੇ ਇਹ ਵੀ ਗੱਲ ਕਹਿ ਦਈਏ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਜਨਮਦਾਤਾ ਇਸ ਪੰਥ ਦੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਹਨ, ਇਹ ਕੋਈ ਅਤਕਥਨੀ ਉਹ ਨਹੀਂ ਹੋਵੇਗੀ। ਅਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਸਭ ਤੋਂ ਪਹਿਲੇ ਜਥੇਦਾਰ ਵੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਹਨ। ਕਿਉਂਕਿ ਇੱਕ ਵਾਰ ਜਦੋਂ ਸਾਹਿਬਜ਼ਾਦੇ ਖੇਡ ਰਹੇ ਸਨ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ, ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਵੀ ਆ ਗਏ, ਵੱਡੇ ਭਰਾ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਨਾਲ ਖਿਡਾਓ। ਅਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਕੁੱਛੜ ਚੁੱਕ ਕੇ ਕਿਹਾ ਕਿ ਭਰਾ, ਤੁਸੀਂ ਅਜੇ ਛੋਟੇ ਹੋ, ਜਦੋਂ ਵੱਡੇ ਹੋਵੋਗੇ ਫਿਰ ਤੁਹਾਨੂੰ ਨਾਲ ਖਿਡਾਇਆ ਕਰਾਂਗੇ, ਕਿਉਂਕਿ ਇਹ ਖੇਡ ਵੱਡਿਆਂ ਦੀ ਹੈ। ਅਤੇ ਜ਼ਿਕਰ ਮਿਲਦਾ ਕਿ ਬਾਬਾ ਫਤਿਹ ਸਿੰਘ ਸਾਹਿਬ ਜੀ ਚੁੱਪ ਚਾਪ ਘਰ ਨੂੰ ਚਲੇ ਗਏ। ਘਰੋਂ ਫਿਰ ਛੋਟੀਆਂ ਛੋਟੀਆਂ ਦਸਤਾਰਾਂ ਜਿੰਨੀਆਂ ਵੀ ਲੱਭੀਆਂ, ਉਹ ਸਿਰ 'ਤੇ ਵਲੇਟ ਕੇ ਅਤੇ ਉੱਚਾ ਸਾਰਾ ਦੁਮਾਲੜਾ ਬਣਾ ਕੇ ਵਾਪਸ ਫਿਰ ਖੇਡ ਦੇ ਮੈਦਾਨ ਵਿੱਚ ਆ ਗਏ। ਆਣ ਕੇ ਫਿਰ ਕਹਿਣ ਲੱਗੇ ਕਿ ਭਰਾਤਾ ਜੀ, ਹੁਣ ਮੈਂ ਤੁਹਾਡੇ ਜਿੱਡਾ ਹੀ ਵੱਡਾ ਹੋ ਗਿਆ, ਹੁਣ ਮੈਨੂੰ ਖਿਡਾ ਲਓ। ਇਸ ਸਾਰੇ ਘਟਨਾਕ੍ਰਮ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨੇਤਰਾਂ ਨਾਲ ਤੱਕਿਆ। ਸਤਿਗੁਰੂ ਜੀ ਬੜੇ ਖੁਸ਼ ਹੋਏ ਅਤੇ ਚੁੱਕ ਕੇ ਕੁੱਛੜ, ਅਤੇ ਉਸ ਵੇਲੇ ਫਿਰ ਸਤਿਗੁਰੂ ਜੀ ਨੇ ਕਿਹਾ ਸੀ ਤੇਰੇ ਨਾਂ ਤੋਂ ਫਿਰ ਇੱਕ ਪੰਥ ਚੱਲੇਗਾ। ਤਾਂ ਹੀ ਅੱਜ ਵੀ ਗੁਰੂ ਕੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਆਪਾਂ ਲਾਡਲੀਆਂ ਫੌਜਾਂ ਕਹਿੰਦੇ ਹਾਂ, ਕਿਉਂਕਿ ਇਹ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਰ ਦੇ ਨਾਲ ਫਿਰ ਇਹ ਪੰਥ ਪੈਦਾ ਹੋਇਆ। ਸਮੇਂ ਸਮੇਂ 'ਤੇ ਇਸ ਪੰਥ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਹੋ ਕਰਕੇ ਬੜੀਆਂ ਕੁਰਬਾਨੀਆਂ ਕੀਤੀਆਂ, ਬੜੀਆਂ ਸ਼ਹਾਦਤਾਂ ਵੀ ਦਿੱਤੀਆਂ। ਸਮੇਂ ਸਮੇਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੀ ਨਿਹੰਗ ਸਿੰਘਾਂ ਵਿੱਚੋਂ ਹੁੰਦੇ ਰਹੇ, ਜਿਨ੍ਹਾਂ ਵਿੱਚੋਂ ਅੱਜ ਵੀ ਜਦੋਂ ਯਾਦ ਕੀਤਾ ਜਾਂਦਾ ਤੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਯਾਦ ਕੀਤਾ, ਉਹ ਵੀ ਗੁਰੂ ਕੀਆਂ ਫੌਜਾਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵਿੱਚੋਂ ਸਨ। ਹੋਰ ਵੀ ਬੜੇ ਹੋਏ ਜੀ, ਬੜੀਆਂ ਕੁਰਬਾਨੀਆਂ ਵਾਲੇ ਨਿਹੰਗ ਸਿੰਘਾਂ ਵਿੱਚੋਂ ਸਿੰਘ ਚੜ੍ਹਦੀ ਕਲਾ ਵਾਲੇ ਹੋਏ, ਅੱਜ ਵੀ ਹਨ। ਅੱਜ ਵੀ ਅਨੇਕਾਂ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਹੋ ਕਰਕੇ ਚੱਲ ਰਹੀਆਂ ਹਨ, ਪੰਥ ਦੀਆਂ ਸੇਵਾਵਾਂ ਕਰ ਰਹੀਆਂ ਹਨ। ਅਤੇ ਇਸ ਗੱਲ ਦਾ ਜ਼ਿਕਰ ਇਤਿਹਾਸਕਾਰਾਂ ਨੇ ਫਿਰ ਵਾਰ ਵਾਰ ਕੀਤਾ, ਜਿਹੜਾ ਮਾਂ ਗੁਜਰੀ ਨੇ ਮਾਤਾ ਜੀਤੋ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਇੱਕ ਰਾਤ ਵੀ ਆਪਣੇ ਤੋਂ ਬਿਨਾਂ ਨਹੀਂ ਸੌਣ ਦਿੱਤਾ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ। ਜਦੋਂ 13 ਪੋਹ ਨੂੰ ਸਰਹੰਦ ਜਿਸ ਦਿਨ ਸ਼ਹਾਦਤ ਹੁੰਦੀ ਹੈ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀ, 11 ਅਤੇ 12 ਪੋਹ ਦੋ ਦਿਨ ਜਦੋਂ ਪੇਸ਼ੀਆਂ ਹੁੰਦੀਆਂ ਅਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਉਸ ਘਟਨਾ ਕਰਮ ਨੂੰ ਆਪਣੀ ਕਲਮ ਨਾਲ ਲਿਖਿਆ ਜੀ ਕਿ ਜਦੋਂ 13 ਪੋਹ ਦੀ ਸਵੇਰ ਨੂੰ ਤਿਆਰ ਕਰਕੇ ਦਾਦੀ ਮਾਂ ਨੇ ਘੱਲੇ, ਇਹ ਤਾਂ ਉਸ ਦਾਦੀ ਮਾਂ ਹੀ ਉਸ ਵੇਲੇ ਨੂੰ ਸਮਝ ਸਕਦੀ ਹੈ ਜਿਹਨੇ ਰੂਹ ਭਿਉਂ ਭਿਉਂ ਕੇ ਆਪਣੇ ਪੋਤਰੇ ਪਾਲੇ ਆਉਣ। ਅਤੇ ਫਿਰ ਹੱਥੀਂ ਜਦੋਂ ਉਸ ਦਾਦੀ ਮਾਂ ਨੇ ਵੱਡਾ ਜਿਗਰਾ ਕਰਕੇ ਪੰਥ ਵਾਸਤੇ, ਕੌਮ ਵਾਸਤੇ, ਸ਼ਹੀਦ ਹੋਣ ਵਾਸਤੇ ਭੇਜੇ, ਅਤੇ ਢਾਡੀ ਸੋਹਣ ਸਿੰਘ ਜੀ ਸੀਤਲ ਉਸ ਗੁਰਮੁਖ ਪਿਆਰੀ ਰੰਗ ਰਤਲੀ ਰੂਹ ਨੇ ਇਹ ਜ਼ਿਕਰ ਕੀਤਾ ਕਿ ਥੋੜ੍ਹਾ ਜਿਹਾ ਕਦਮ ਪੁੱਟੇ ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਖਲੋ ਗਏ ਅਤੇ ਦਾਦੀ ਮਾਂ ਨੇ ਪੁੱਛਿਆ ਕਿ ਪੁੱਤਰ ਜੀ ਕੋਈ ਗੱਲ ਕਹਿਣੀ ਹੈ, ਅਤੇ ਉਸ ਵੇਲੇ ਵੀ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਸੀ ਕਿ ਦਾਦੀ ਮਾਂ ਦੋ ਦਿਨ ਪੇਸ਼ੀਆਂ ਹੋਈਆਂ, ਅਸੀਂ ਵਾਪਸ ਆ ਗਏ, ਅੱਜ ਅਸੀਂ ਵਾਪਸ ਨਹੀਂ ਆਉਣਾ, ਅੱਜ ਅਸੀਂ ਸ਼ਹੀਦ ਹੋ ਜਾਣਾ, ਸੱਚਖੰਡ ਨੂੰ ਚੱਲੇ ਜਾਣਾ, ਪਰ ਜਿੰਨਾ ਚਿਰ ਇਸ ਧਰਤੀ 'ਤੇ ਰਹੇ ਹਾਂ ਤੇਰੇ ਤੋਂ ਬਿਨਾਂ ਸੁੱਤੇ ਨਹੀਂ, ਅਤੇ ਸੱਚਖੰਡ ਵਿੱਚ ਵੀ ਜਾ ਕੇ ਮਾਂ ਤੈਨੂੰ ਉਡੀਕਾਂਗੇ, ਤੇਰੇ ਤੋਂ ਬਿਨਾਂ ਨਿਵਾਸ ਉੱਥੇ ਵੀ ਨਹੀਂ ਕਰਨਾ। ਬੜਾ ਇਤਿਹਾਸ ਲਵੇਰਾ ਜੀ ਉਹਨਾਂ ਨੇ, ਬੜੀ ਕਵਿਤਾ ਵੀ ਇੱਕ ਬੜੀ ਭਾਵਪੂਰਤ ਲਿਖੀ ਹੈ ਜੀ। ਚੱਲ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਪੈਰੀਂ ਹੱਥ ਲਾ ਕੇ, ਰਸਤੇ ਵਿੱਚੋਂ ਮੁੜ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਤੈਨੂੰ ਅਸੀਂ ਸੱਚਖੰਡ ਵਿੱਚ ਜਾ ਕੇ। ਫਿਰ ਦਾਦੀ ਮਾਂ ਨੇ ਕਿਹਾ ਸੀ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਾਂ ਦੁਆਰੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਮਾਂ ਨੇ ਕਿਹਾ ਸੀ ਕਿ ਲਾਡਲਿਓ ਜੇ ਇਸ ਦੁਨੀਆਂ 'ਤੇ ਮੇਰੇ ਬਿਨਾਂ ਤੁਸੀਂ ਸੁੱਤੇ ਨਹੀਂ, ਅਤੇ ਸੱਚਖੰਡ ਵਿੱਚ ਵੀ ਅੱਜ ਦੀ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਡੇ ਕੋਲ ਪਹੁੰਚ ਜਾਵਾਂਗੀ। ਬ੍ਰਹਮ ਗਿਆਨ ਦੀ ਅਵਸਥਾ ਸੀ ਮਾਤਾ ਗੁਜਰ ਕੌਰ ਜੀ ਦੀ, ਮਾਤਾ ਜੀ ਵੀ ਚੜ੍ਹਾਈ ਕਰ ਗਏ। ਅੱਜ ਉਸ ਮਹਾਨ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਸਮੁੱਚੇ ਖਾਲਸਾ ਪੰਥ ਨੂੰ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਆਓ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਸਾਨੂੰ ਜੀਵਨ ਜਾਚ ਜਿਉਣ ਵਾਸਤੇ ਜੋ ਅੰਮ੍ਰਿਤ ਵੇਲੇ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ ਉਸ ਦੇ ਨਾਲ ਜੁੜਨਾ ਕਰੀਏ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦਿਆਂ ਹੋਇਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
सतनाम श्री वाहिगुरु साहेब जी। राग देव गंधारी महला पंजवा घर तीजा।
अज दा पावन पवित्र श्री मुख वाक साहेब राग देव गंधारी दे अंदर महला पंजवा शहीदां दे सरताज बाणी के बोहित शांति दे पुंज धन धन श्री गुरु अर्जन देव साहिब सच्चे पातशाह महाराज जी द्वारा उचारण किया होया घर तीजा अते तीजे घर सुरताल दे अंदर इस शब्द नूं गायन करन दी सतगुरु जी ने आग्या कीती है।
एक ओंकार सतगुर प्रसाद।
एक परिपूर्ण परमात्मा एक है, उस वर्गा होर कोई नहीं, तिसका शरीक को नहीं, ना को कंटक वैराई। उस सुजाति विजाति स्वैगत तिन्ना भेदां तो रहत है। ओ अंकार जो सारियां दा प्रकाशक है, पैदा करन वाला, पालना करन वाला अते लैता करन वाला, अजिहे महान परिपूर्ण परमात्मा परमेश्वर पिता वाहिगुरु जी दी प्राप्ति सतगुर सच्चे गुरां दी प्रसाद कहिए कृपा द्वारा हुंदी है।
मीता ऐसे हर जियो पाए।
धन श्री गुरु अर्जन देव साहिब सच्चे पातशाह जी महाराज, क्योंकि आप ते सतगुरु पन मथरा कछ भेद नहीं, गुर अर्जुन प्रतख हर परमेश्वर दा सरगुण स्वरूप। पर सतगुरु जी जिवें दुनियावी तौर ते आपां नूं कोई जदों प्राप्ति हो जावे ते ओह फिर अंदर अंदरों इन्ना खुशी आउंदी है, वलवला आउंदा वी मन करदा किसे नूं दसीए। कई बार वो जनतक करन वाली गल नहीं हुंदी, पर फिर भी जिहड़ा बहुत नेड़े दा अत सनेही मित्र हुंदा, भरोसा हुंदा भी इन्हें गल नहीं कढ़नी, बेशक कई बार वो कढ़ भी देवे, पर फिर भी खुशी विच आ के ते उहनूं गल दसी जांदी है। एवें ही सतगुरु जी आप ते परमेश्वर स्वरूप ने एक जग्यासु रूप हो करके जिस नूं परमेश्वर की प्राप्ति हो गई, साक्षात हिरदे विच प्रगट हो गया, मन मुक्त हो गया वासनावां तों, विषयां तों, विकारां तों, बंधनां तों, मन मर गया ते परमेश्वर अंदर हिरदे विच प्रगट हो गया, अजिहे जग्यासु दे रूप विच सतगुरु जी एक जग्यासु रूप हो करके ते अपने जिवें मित्र नूं धर्म की दुनिया विच किसी नूं जग्यासु दसदा, एवें सतगुरु जी संवाद कर रहे अज दे पावन पवित्र श्री मुख वाक साहिब जी दे विच। मीता ऐ मेरे मित्र ऐसे हर जीओ पाए। सानूं अजिहा परिपूर्ण परमात्मा मिल गया ऐ मेरे मित्र, क्योंकि सतगुरु जी ने वो किहो जिहा, वो पहलों सतगुरु जी ने मंगलाचरण विच जिक्र कर दिता भी वो एक ओंकार है, समुची कह नात नूं पैदा करन वाला, पालना करन वाला ते ओड़क नूं संघार नाश करन वाला। ऐ मेरे मित्र सानूं अजिहे परिपूर्ण परमात्मा दी प्राप्ति हो गई है।
छोड़ ना जाई सद ही संगे।
अगे फिर सतगुरु परमेश्वर जी दीआं वडियाईआं दा जिक्र करदे ने कि जदों प्राप्त हो जांदा उस दे नाल मिलाप हो जांदा उहदी फिर वडियाई है। छोड़ ना जाई, वो छड़ के नहीं जांदा, ਸਦ ਹੀ ਸੰਗੇ, ਹਰ ਵੇਲੇ ਸਦਾ ਅੰਗ ਸੰਗੇ, ਅਭੰਗਮ ਵੇਪੂਤੇ। ਦੁਨਿਆਵੀ ਤੌਰ 'ਤੇ, ਕਿਉਂਕਿ ਉਦਾਹਰਨ ਜਦੋਂ ਦੇਣੀ ਹੁੰਦੀ ਹੈ ਤਾਂ ਉਦਾਹਰਨ ਬਰਾਬਰ ਨਹੀਂ, ਬਰਾਬਰਤਾ ਨਹੀਂ ਕਰ ਸਕਦੀ, ਖਾਸ ਕਰਕੇ ਜਦੋਂ ਪਰਮੇਸ਼ੁਰ ਦੀ ਕੋਈ ਉਦਾਹਰਨ ਦੇਣੀ ਹੈ। ਪਰ ਦੁਨਿਆਵੀ ਉਦਾਹਰਨ ਤਾਂ ਦਿੱਤੀ ਜਾਂਦੀ ਹੈ ਵੀ ਗੱਲ ਸਮਝ ਵਿੱਚ ਆ ਜਾਵੇ, ਉਹ ਬਰਾਬਰਤਾ ਨਹੀਂ ਕਰ ਸਕਦੀ। ਦੁਨਿਆਵੀ ਤੌਰ 'ਤੇ ਮਿੱਤਰ ਆ, ਬੜਾ ਮਾਣ ਕਰੀਦਾ, ਹਰ ਇੱਕ ਬੰਦਾ ਕਰਦਾ ਜੀ, ਪਰ ਫਿਰ ਵੀ ਉਹਨਾਂ ਦੀ ਸੀਮਾ ਵੀ ਹੁੰਦੀ ਆ। ਜੇ ਅੰਦਰੋਂ ਉਹ ਠੀਕ ਵੀ ਆਉਣ, ਵਿਸ਼ਵਾਸ ਪਾਤਰ ਵੀ ਆਉਣ, ਪਰ ਉਹਨਾਂ ਦੀ ਸੀਮਾ ਹੁੰਦੀ, ਉਹਨਾਂ ਦੀ ਸਮਰੱਥਾ ਹੁੰਦੀ ਹੈ। ਅਤੇ ਕਈ ਫਿਰ ਅਜਿਹੀਆਂ ਪਰਿਸਥਿਤੀਆਂ ਆ ਜਾਂਦੀਆਂ ਕਿ ਉਹ ਫਿਰ ਕਹਿ ਦਿੰਦੇ ਆ ਵੀ ਮੇਰੀ ਸਮਰੱਥਾ ਹੀ ਇੰਨੀ ਹੈ, ਇਹ ਤੋਂ ਵੱਧ ਮੈਂ ਤੇਰੀ ਮਦਦ ਨਹੀਂ ਕਰ ਸਕਦਾ, ਕਿਉਂਕਿ ਹੱਦਬੰਦੀ ਹੁੰਦੀ ਹੈ। ਜਿਵੇਂ ਇੱਕ ਗੱਲਾਂ ਸਮਝਾਉਣ ਵਾਸਤੇ ਹੁੰਦੀਆਂ ਜੀ, ਇੱਕ ਫਕੀਰ ਜੰਗਲ ਵਿੱਚ ਰਹਿੰਦਾ ਸੀ, ਰਾਜਾ ਰਸਤਾ ਭਟਕ ਜਾਂਦਾ, ਫੌਜ ਨਾਲੋਂ ਵਿਛੜ ਜਾਂਦਾ, ਉਸ ਫਕੀਰ ਦੇ ਦਰਵੇਸ਼ ਦੇ ਦੁਆਰੇ 'ਤੇ ਚਲਾ ਜਾਂਦਾ, ਉਹ ਟਹਿਲ ਸੇਵਾ ਕਰਦਾ, ਪ੍ਰਸ਼ਾਦਾ ਛਕਾਉਂਦਾ। ਉੱਚੀ ਅਵਸਥਾ ਵਾਲਾ ਸੀ ਉਹ ਦਰਵੇਸ਼, ਰਾਜੇ ਨੂੰ ਉਹ ਵਿਸ਼ਰਾਮ ਕਰਾਉਂਦਾ ਅਤੇ ਸੰਧਿਆ ਸਮੇਂ ਰਾਜਾ ਵਾਪਸ ਆ ਜਾਂਦਾ, ਨਾਲ ਕਹਿ ਆਉਂਦਾ ਵੀ ਤੂੰ ਮੇਰੀ ਸੇਵਾ ਬੜੀ ਕੀਤੀ, ਮੈਂ ਰਾਜਾ, ਕਦੀ ਲੋੜ ਪਈ ਮੇਰੇ ਰਾਜ ਮਹਿਲਾਂ ਵਿੱਚ ਆਈ, ਜੋ ਮੰਗੇਗਾ ਤੈਨੂੰ ਦੇਵਾਂਗਾ, ਜਦੀ ਟਹਿਲ ਸੇਵਾ ਬਦਲੇ। ਇੱਕ ਦਿਨ ਖੁਸ਼ੀ ਦੇ ਵਿੱਚ ਆਉਂਦਾ ਉਹ ਦਰਵੇਸ਼, ਘੁੰਮਦਾ ਘੁੰਮਾਉਂਦਾ ਰਾਜ ਮਹਿਲਾਂ ਵਿੱਚ ਚਲਾ ਜਾਂਦਾ। ਰਾਜਾ ਬੜੀ ਆਓ ਭਗਤ ਕਰਦਾ ਜੀ, ਬੜਾ ਚਾਅ ਕਰਦਾ ਜੀ, ਇੰਨਾ ਚਾਅ ਕਰਦਾ ਵੀ ਆਪ ਥੱਲੇ ਬਹਿ ਜਾਂਦਾ, ਆਪਣੇ ਰਾਜ ਸਿੰਘਾਸਣ 'ਤੇ ਉਹਨੂੰ ਬਿਠਾ ਦਿੰਦਾ। ਅਤੇ ਜਦੋਂ ਬਿਠਾ ਦਿੰਦਾ ਨਾ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਅਤੇ ਉਹਨੂੰ ਮਹਿਸੂਸ ਹੋਣ ਲੱਗ ਪਿਆ ਵੀ ਇਹ ਲਾਲਚੀ ਆ ਸ਼ਾਇਦ ਦਰਵੇਸ਼, ਪਰ ਉਹ ਹੈ ਲਾਲਚੀ ਨਹੀਂ ਸੀ। ਅਕਸਰ ਰਾਜਨੀਤਿਕ, ਸਾਰੇ ਨਹੀਂ ਪਰ ਰਾਜਨੀਤਿਕਾਂ ਨੂੰ ਇੰਝ ਹੋ ਜਾਂਦਾ ਵੀ ਇਹ ਧਰਮੀ ਬੰਦਾ ਵੀ ਸ਼ਾਇਦ ਮੇਰੇ ਹੀ ਵਰਗਾ, ਜਿਵੇਂ ਮੈਂ ਹੇਰਾਂ ਫੇਰੀਆਂ ਕਰਨ ਵਾਲਾ ਉਵੇਂ ਦਾ ਹੀ ਹੈ। ਉਹ ਕਈ ਵਾਰਾਂ ਦੁਨਿਆਵੀ ਤੌਰ 'ਤੇ ਉਹ ਵਿਚਰਦੇ ਨੇ, ਨਾਲ ਗੱਲਾਂ ਬਾਤਾਂ ਕਰਦੇ ਨੇ, ਪਰ ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ, ਅੰਦਰ ਉਹਨਾਂ ਦੇ ਧਾਰਨਾ ਹੋਰ ਹੁੰਦੀ ਹੈ, ਪਰ ਉਹ ਇਸ ਅਵਸਥਾ ਨੂੰ ਰਾਜਨੀਤਿਕ ਸਮਝ ਨਹੀਂ ਸਕਦੇ। ਇਵੇਂ ਉਹਨੂੰ ਵੀ ਭੁਲੇਖਾ ਪੈ ਗਿਆ ਵੀ ਸ਼ਾਇਦ ਇਹ ਮੇਰੇ ਵਰਗਾ ਹੀ ਹੈ, ਕਹਿ ਹੀ ਦਿੱਤਾ ਉਹਨੇ ਗੱਲਾਂ ਗੱਲਾਂ 'ਚ, ਕਹਿਣ ਲੱਗਾ ਦਰਵੇਸ਼ ਸਾਈਂ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ, ਤੁਸੀਂ ਰਾਜ ਸਿੰਘਾਸਣ 'ਤੇ ਬਹਿ ਗਏ ਹੋ, ਮੈਂ ਪੈਰਾਂ 'ਚ ਬੈਠਾ, ਕਦੀ ਤੁਸੀਂ ਮੇਰੀ ਸੇਵਾ ਕੀਤੀ ਸੀ, ਅੱਜ ਮੈਂ ਤੁਹਾਡੀ ਸੇਵਾ ਕਰ ਦਿੱਤੀ, ਫਰਕ ਆਪਣੇ ਵਿੱਚ ਕੀ ਹੈ, ਜੇ ਕੋਈ ਹੈ ਤਾਂ ਦੱਸੋ। ਉਹ ਕਹਿਣ ਲੱਗਾ ਫਰਕ ਤਾਂ ਹੈ, ਪਰ ਕਈ ਵਾਰਾਂ ਥਾਂ ਅਜਿਹੀ ਚਾਹੀਦੀ ਹੈ ਜਿੱਥੇ ਦੱਸਿਆ ਜਾ ਸਕਦਾ ਸਵਾਲ, ਹਰ ਸਵਾਲ ਦਾ ਜਵਾਬ ਹਰ ਥਾਂ 'ਤੇ ਨਹੀਂ ਦਿੱਤਾ ਜਾਂਦਾ। ਉਹ ਕਹਿਣ ਲੱਗਾ ਕਿਹੜੀ ਥਾਂ? ਕਹਿਣ ਲੱਗਾ ਮੇਰੇ ਨਾਲ ਚੱਲੋ, ਮੈਂ ਦੇ ਦਿੰਦਾ। ਰਾਜਾ ਇਹਨੇ ਸੋਚਿਆ ਵੀ ਸ਼ਾਇਦ ਹੁਣ ਇਹਦੇ ਕੋਲ ਜਵਾਬ ਨਹੀਂ, ਇਹ ਟਾਲ ਮਟੋਲ ਕਰਨਾ ਚਾਹੁੰਦਾ, ਕਹਿੰਦਾ ਚਲੋ ਚੱਲੀਏ ਜੀ, ਚੱਲ ਪਿਆ ਨਾਲ। ਚੱਲੀ ਗਏ, ਚੱਲੀ ਗਏ, ਕਾਫੀ ਚੱਲੀ ਗਏ, ਕਹਿਣ ਲੱਗਾ ਜੀ ਕੋਈ ਆਈ ਥਾਂ ਜਿੱਥੇ ਜਵਾਬ ਦੇਣਾ? ਉਹ ਦਰਵੇਸ਼ ਸਾਈਂ ਕਹਿਣ ਲੱਗਾ ਥੋੜ੍ਹਾ ਹੋਰ ਰਹਿ ਗਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜੀ ਬੜੀ ਵਾਰ ਰਾਜੇ ਨੇ ਕਿਹਾ, ਬੜੀ ਵਾਰ ਦਰਵੇਸ਼ ਨੇ ਟਾਲਿਆ, ਹੱਦ ਆ ਗਈ ਰਾਜੇ ਦੀ, ਰਾਜ ਦੀ। ਅਤੇ ਦਰਵੇਸ਼ ਸਾਈਂ ਨੂੰ ਰਾਜਾ ਕਹਿਣ ਲੱਗਾ ਵੀ ਦੇ ਦਿਓ ਜਵਾਬ ਜੇ ਹੈ ਮੇਰੇ ਸਵਾਲ ਦਾ। ਕਹਿਣ ਲੱਗਾ ਜੀ ਬਸ 2 ਫੁੱਟ ਅੱਗੇ ਜਾ ਕੇ ਜਵਾਬ ਦੇ ਦੇਣ ਲੱਗਾ। ਰਾਜਾ ਕਹਿਣ ਲੱਗਾ ਵੀ 2 ਫੁੱਟ ਹੁਣ ਮੈਂ ਅੱਗੇ ਨਹੀਂ ਜਾ ਸਕਦਾ, ਕਿਉਂ? ਮੇਰੇ ਰਾਜ ਭਾਗ ਦੀ ਹੱਦ ਆ ਗਈ ਹੈ। ਅਤੇ ਦਰਵੇਸ਼ ਸਾਈਂ ਨੇ ਸਾਲ ਮਾਰੀ ਅਤੇ 2 ਫੁੱਟ ਅੱਗੇ ਜਾ ਕੇ ਕਹਿਣ ਲੱਗਾ, ਰਾਜਨ ਇਸ ਥਾਂ 'ਤੇ ਜਵਾਬ ਦੇ ਸਕਦਾ। ਰਾਜਾ ਕਹਿਣ ਲੱਗਾ ਮੈਂ 2 ਫੁੱਟ ਅੱਗੇ ਨਹੀਂ ਆ ਸਕਦਾ। ਦਰਵੇਸ਼ ਕਹਿਣ ਲੱਗਾ ਇਹੋ ਹੀ ਫਰਕ ਹੈ ਰਾਜਨੀਤਿਕ ਲੋਕਾਂ ਦੇ ਵਿੱਚ ਅਤੇ ਦਰਵੇਸ਼ਾਂ ਦੇ ਵਿੱਚ। ਉਹ ਹੱਦਾਂ ਵਿੱਚ ਬੱਧੇ ਹੁੰਦੇ ਨੇ, ਕੈਦ ਹੁੰਦੇ ਨੇ। ਜਿੰਨਾ ਮਰਜ਼ੀ ਰਾਜ ਭਾਗ ਸੰਪਦਾ ਹੁੰਦੀ ਹੈ ਪਰ ਗੁਲਾਮ ਹੁੰਦੇ ਨੇ। ਅਤੇ ਸਗਲੀ ਧਰਤੀ ਸਾਧਕੀ ਪਰਮੇਸ਼ੁਰ ਦੇ ਪਿਆਰਿਆਂ ਦੀ ਸਾਰੀ ਸ੍ਰਿਸ਼ਟੀ ਆਪਣੀ ਹੁੰਦੀ, ਉਹ ਜਿੱਥੇ ਮਰਜ਼ੀ ਜਾਣ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਛੋੜ ਨਾ ਜਾਈ ਸਦ ਹੀ ਸੰਗੇ। ਉਹ ਪਰਮੇਸ਼ੁਰ ਅਜਿਹਾ ਉਹ ਕਿਸੇ ਹੱਦਾਂ ਦਾ ਗੁਲਾਮ ਥੋੜ੍ਹੀ ਹੈ, ਕਿਸੇ ਬੰਦੇ ਦਾ ਗੁਲਾਮ ਥੋੜ੍ਹੀ ਹੈ, ਅਤੇ ਨਾ ਉਹਨੂੰ ਕੋਈ ਸਵਾਰਥ ਹੈ। ਉਹ ਤਾਂ ਦਿਆਲੂ ਆ, ਕਿਰਪਾਲੂ ਹੈ, ਬਸ ਉਹ ਰੀਝ ਦਾ ਪ੍ਰੇਮ ਦੇ। ਜਿਸ ਨੇ ਵੀ ਉਸ ਨੂੰ ਪ੍ਰੇਮ ਨਾਲ ਯਾਦ ਕੀਤਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਉਹ ਪ੍ਰੇਮ ਦਾ ਬੱਧਾ ਤੇ ਜਿੱਥੇ ਮਰਜ਼ੀ ਉਹ ਭਗਤ ਪਿਆਰੇ ਉਹਨੂੰ ਆਵਾਜ਼ ਮਾਰਨ ਜਾਂਦਾ, ਪਰ ਗੁਲਾਮ ਕਿਸੇ ਦਾ ਨਹੀਂ। ਗੋਬਿੰਦ ਭਾਓ ਭਗਤ ਦਾ ਭੁੱਖਾ, ਅਜਿਹਾ ਪਰਿਪੂਰਨ ਪਰਮਾਤਮਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ। ਜਦੋਂ ਉਸ ਦੇ ਨਾਲ ਨੇੜਤਾ ਹੋ ਜਾਂਦੀ ਹੈ ਨਾ, ਉਹ ਮਿਲ ਜਾਂਦਾ, ਫਿਰ ਉਹ ਛੱਡਦਾ ਨਹੀਂ, ਸਾਥ ਨਹੀਂ ਛੱਡਦਾ। ਇਹ ਨਹੀਂ ਵੀ ਇੱਥੇ ਸਾਥ ਦਿੰਦਾ ਅਤੇ ਦਰਗਾਹੇ ਸਾਥ ਨਹੀਂ ਦਿੰਦਾ, ਨਹੀਂ, ਉਹ ਇੱਥੇ ਉੱਥੇ ਰੱਖਵਾਲਾ, ਇੱਥੇ ਵੀ ਰੱਖਿਆ ਕਰਦਾ, ਉੱਥੇ ਵੀ ਰੱਖਿਆ ਕਰਦਾ। ਅਜਿਹਾ ਪਰਿਪੂਰਨ ਪਰਮਾਤਮਾ ਹਰ ਵੇਲੇ ਨਾਲ ਰਹਿੰਦਾ ਹੈ।
ਅਨ ਦਿਨ ਗੁਰ ਮਿਲ ਗਾਏ,
ਪਰ ਅਜਿਹੇ ਪਰਿਪੂਰਨ ਪਰਮਾਤਮਾ ਨੂੰ ਅਨ ਦਿਨ ਦਿਨ ਰਾਤ ਹਰ ਵੇਲੇ ਅਸੀਂ ਗੁਰੂ ਨੂੰ ਮਿਲ ਕੇ, ਗੁਰੂ ਨੂੰ ਕੀ ਮਿਲਣਾ ਜੀ, ਗੁਰੂ ਵਾਲੇ ਬਣ ਕੇ, ਅਤੇ ਗੁਰੂ ਦਾ ਉਪਦੇਸ਼ ਜੋ ਹੈ ਫਿਰ ਉਸ ਨੂੰ ਵਾਰ 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 ਦ੍ਰਿੜ ਕਰਵਾਉਣਾ। ਜਿਵੇਂ ਆਪਾਂ ਪਹਿਲੀ ਵਾਰ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਨੂੰ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾਉਂਦੇ ਆ, ਹਦਾਇਤਾਂ ਕਰਦੇ ਨੇ, ਰਹਿਤ ਦੱਸਦੇ ਨੇ, ਕੁਰਹਿਤਾਂ ਦੱਸਦੇ ਨੇ, ਫਿਰ ਸਿੱਖ ਨੇ ਚੱਲਣਾ ਹੁੰਦਾ ਉਸ 'ਤੇ। ਤਾਂ ਹੀ ਫਿਰ ਰੋਜ਼ ਸਿੱਖ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਉਹ ਫਿਰ ਦ੍ਰਿੜੀ ਕਰਦਾ ਨਾ ਉਹੋ ਹੀ ਉਪਦੇਸ਼ ਜਿਹੜਾ ਗੁਰੂ ਰੂਪ ਹੋ ਕੇ ਪੰਜ ਪਿਆਰੇ ਸਾਹਿਬਾਨ ਜੀ ਬਖਸ਼ਿਸ਼ ਕਰਦੇ ਆ। ਨਿਤਨੇਮ ਹੈ ਤਾਂ ਉਹੀ ਹੈ ਰੋਜ਼, ਪਰ ਗੁਰੂ ਦਾ ਹੁਕਮ ਹੈ ਵੀ ਕਰਨਾ। ਅਨ ਦਿਨ ਗੁਰ ਮਿਲ ਗਾਏ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਦਿਨ ਰਾਤ ਗੁਰੂ ਦੇ ਉਪਦੇਸ਼ ਨੂੰ ਅਸੀਂ ਗੁਰੂ ਦੇ ਨਾਲ ਮਿਲ ਕੇ ਗਾਉਂਦੇ ਹਾਂ। ਅਸਲ ਦੇ ਵਿੱਚ ਵਾਰ 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 ਕਿਉਂ ਗਾਉਣਾ ਜੀ, ਹੁਣ ਰੋਜ਼ ਨਿਤਨੇਮ ਕਿਉਂ ਕਰਨਾ, ਰੋਜ਼ ਬਾਣੀ ਕਿਉਂ ਪੜ੍ਹਨੀ ਆ। ਭਰਿਆ ਪਿਆ ਮਨ ਜੀ, ਤਿੰਨ ਨੇ ਹਿੱਸੇ ਬਣਦੇ, ਇੱਕ ਸਰੀਰ ਹੈ, ਇੱਕ ਆਤਮਾ, ਅਤੇ ਤੀਜਾ ਇਹਨਾਂ ਦੇ ਵਿਚਕਾਰ ਮਨ ਬਣਿਆ ਹੋਇਆ। ਅੱਗੇ ਵੀ ਜ਼ਿਕਰ ਕੀਤਾ ਇੱਥੋਂ, ਮਨ ਕਿੱਥੋਂ ਪੈਦਾ ਹੋਇਆ, ਮਨ ਸੰਕਲਪੋ ਵਿਕਲਪੋ ਹੀ ਮਨਾ, ਮਾੜੇ ਸੰਕਲਪ ਚੰਗੇ ਸੰਕਲਪ ਉਹਨਾਂ ਦਾ ਸਮੂਹ ਜਿਹੜਾ ਬਣਿਆ। ਜਿੰਨੇ ਸਾਹ ਮਿਲਦੇ ਨੇ ਮਨੁੱਖ ਭੋਗ ਲੈਂਦਾ, ਅਤੇ ਜਿਹੜੇ ਫੁਰਨੇ ਮਨ ਵਿੱਚ ਰਹਿ ਜਾਂਦੇ ਨੇ, ਜਿੱਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ, ਅਗਲਾ ਜਨਮ ਫੇਰ ਉਸ ਜੂਨ ਦਾ ਸਰੀਰ ਮਿਲ ਜਾਂਦਾ, ਮਨ ਨਾਲ ਚੱਲਦਾ, ਮਾਫ਼ ਕਰਨਾ ਸਾਹ ਨਿਕਲ ਜਾਂਦੇ ਨੇ ਜਿੰਨੇ ਪਰਮੇਸ਼ਰ ਨੇ ਦਿੱਤੇ ਨੇ। ਨਾ ਆਤਮਾ ਮਰਦੀ ਹੈ, ਨਾ ਮਨ ਮਰਦਾ, ਅਤੇ ਸਰੀਰ ਜਦੋਂ ਵਿੱਚੋਂ ਆਤਮਾ ਹੰਸ ਉਡਾਰੀ ਮਾਰ ਜਾਂਦਾ, ਉਸ ਦਾ ਅੰਤ ਹੋ ਜਾਂਦਾ। ਅਸਲ ਦੇ ਵਿੱਚ ਇਸ ਧਰਤੀ 'ਤੇ ਵਿਚਰਦਿਆਂ, ਮਾਤ ਲੋਕ 'ਤੇ ਵਿਚਰਦਿਆਂ ਮਨ ਨੂੰ ਮਾਰਨਾ, ਮਨ ਮਰਦਾ ਸ਼ਬਦ ਨਾਲ, ਤਾਂ ਫਿਰ ਵਾਰ ਵਾਰ ਬਾਣੀ ਪੜ੍ਹਨੀ ਹੈ। ਕੀ ਮਰਦਾ ਜੀ, ਉਹਦੇ ਵਿੱਚੋਂ ਫਿਰ ਜਿਵੇਂ 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 ਸਤਿਗੁਰੂ ਜੀ ਨੇ, ਕਿਉਂਕਿ ਤਿੰਨ ਕਰਮ ਨੇ ਪ੍ਰਮੁੱਖ ਸਾਡੇ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਕਥਾ, ਇਹਨਾਂ ਤਿੰਨਾਂ ਦਾ ਹੀ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ। ਸੁਣ ਹਰ ਕਥਾ ਉਤਾਰੀ ਮੈਲ, ਸੁਣ ਕੀਰਤ ਗੁਣ ਗਾਵਤ ਤੇਰੀ ਉੱਤਰ ਸਮੈਲ, ਗੁਰਬਾਣੀ ਸੁਣ ਮੈਲ ਗਵਾਏ। ਜਦੋਂ ਵਾਰ 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 ਗੁਰਬਾਣੀ ਦਾ ਜਾਪ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਅੰਦਰੋਂ ਮੈਲ ਨਿਕਲਦੀ ਹੈ। ਅਸਲ 'ਚ ਮੈਲ ਜਿਵੇਂ ਜਿਵੇਂ ਨਿਕਲਦੀ ਜਾਂਦੀ ਹੈ ਤਾਂ ਮਨ ਨਿੱਕਾ ਹੁੰਦਾ ਜਾਂਦਾ, ਕਿਉਂ, ਮਨ ਨਾ ਹੀ ਮੈਲ ਨਾ ਹੀ ਭਰਿਆ ਪਿਆ। ਬਸ ਮੈਲ ਨਿਕਲ ਗਈ ਤਾਂ ਸਮਝ ਲਓ ਮਨ ਮਰ ਗਿਆ, ਫਿਰ ਉਸ ਮਨ ਦੀ ਥਾਂ ਹਿਰਦੇ ਦੇ ਵਿੱਚ ਫਿਰ ਪਰਮੇਸ਼ਰ ਆ ਜਾਂਦਾ। ਸ਼ਬਦ ਮਰੋ ਫਿਰ ਜੀਵ ਉਹ ਸਦ ਹੀ ਤਾਂ ਫਿਰ ਮਰਨ ਨਾ ਹੋਈ। ਬਹੁਤ ਜ਼ਿਕਰ ਆਵੇਗਾ ਵਾਰ ਵਾਰ ਮਨ ਨੂੰ ਮਾਰਨ ਦਾ, ਪਰ ਇਹ ਡਾਂਗ ਸੋਟੇ ਨਾਲ ਨਹੀਂ ਮਰਨਾ, ਗੱਲਾਂ ਨਾਲ ਨਹੀਂ ਮਰਨਾ। ਇਸ ਤੋਂ ਅੱਗੇ ਵੀ ਮੈਂ ਕਹਿ ਦੇਵਾਂ, ਇਹ ਵਿਖਾਵੇ ਨਾਲ ਵੀ ਨਹੀਂ ਮਰਨਾ, ਇਕੱਲਾ ਧਰਮ ਦਾ ਬਾਣਾ ਪਾਇਆ ਵੀ ਨਹੀਂ ਮਰਨਾ। ਇਹਨੇ ਘਾਲਣਾ ਮੰਗਦਾ, ਹਰੇਕ ਕਰਮ ਘਾਲਣਾ ਮੰਗਦਾ, ਅਤੇ ਇਹ ਇਸ ਆਤਮਾ ਨੇ ਪਰਮਾਤਮਾ ਹੋਣਾ, ਇਹ ਤਾਂ ਬਹੁਤ ਵੱਡੀ ਘਾਲਣਾ ਦੀ ਲੋੜ ਹੈ। ਆਖਣ ਔਖਾ ਸੱਚਾ ਨਾਉ। ਜਦੋਂ ਤੱਕ ਮਨ ਨਹੀਂ ਮਰਿਆ, ਜਦੋਂ ਪੜ੍ਹੀਏ ਨਾ ਜੀ ਧਰਮ ਗ੍ਰੰਥ ਪੁਸਤਕਾਂ, ਇੱਕ ਫੁਰਨਾ ਵੀ ਮਨ ਦੇ ਵਿੱਚ ਰਹਿ ਜਾਵੇ ਨਾ, ਉਸ ਮਨ ਦੇ ਫੁਰਨੇ ਦੀ ਪੂਰਤੀ ਕਰਨ ਵਾਸਤੇ ਅਗਲਾ ਜਨਮ ਫੇਰ ਲੈਣਾ ਪੈਂਦਾ, ਭਾਵੇਂ ਉਹ ਮਨੁੱਖ ਦਾ ਹੀ ਮਿਲ ਜਾਵੇ, ਭਾਵੇਂ ਉਹ ਸਾਰੀ ਉਮਰ ਧਰਮ ਦੀ ਦੁਨੀਆਂ ਦਾ ਹੀ ਜਨਮ ਵਿੱਚ ਮਿਲ ਜਾਵੇ, ਪਰ ਲੈਣਾ ਪੈਂਦਾ। ਕਿਉਂ? ਫੁਰਨਾ ਰਹਿ ਗਿਆ। ਜਦੋਂ ਤੱਕ ਫੁਰਨਿਆਂ ਤੋਂ ਮੁਕਤ ਨਹੀਂ ਹੁੰਦਾ ਮਨ, ਕਿਉਂਕਿ ਫੁਰਨਾ ਪਲੱਸ ਭਾਵ ਮੈਲ, ਇੱਕ ਫੁਰਨੇ ਦੀ ਵੀ ਅੰਦਰ ਮੈਲ ਰਹਿ ਗਈ, ਉਹ ਦੁਬਾਰਾ ਜਨਮ ਇਸ ਧਰਤੀ 'ਤੇ ਘੁਮਾ ਕੇ ਲੈ ਆਉਂਦੇ। ਆਪਾਂ ਬੈਠੇ ਹਾਂ ਨਾ, ਮੈਂ ਵੀ ਹਾਂ ਜੀ ਤੁਹਾਡੇ ਵਿੱਚ, ਜੋ ਮਰਜ਼ੀ ਕਹੀਏ, ਇਸ ਧਰਤੀ 'ਤੇ ਬੈਠੇ ਹਾਂ ਨਾ ਕੋਈ ਫੁਰਨਾ ਲੈ ਕੇ ਵਾਪਸ ਆਇਆ, ਰਹਿ ਗਿਆ ਸੀ ਕੋਈ ਨਾ ਕੋਈ ਫੁਰਨਾ, ਭਾਵੇਂ ਗੁਰੂ ਘਰਾਂ ਵਿੱਚ ਹੀ ਬੈਠੇ ਹਾਂ, ਤੁਸੀਂ ਵੀ ਬੈਠੇ ਹੋ, ਅਸੀਂ ਵੀ ਬੈਠੇ ਹਾਂ, ਪਰ ਹੈ ਤਾਂ ਕੋਈ ਨਾ ਕੋਈ ਫੁਰਨਾ ਰਹਿ ਗਿਆ ਸੀ ਨਾ, ਉਹ ਦੁਬਾਰਾ ਇਸ ਧਰਤੀ। ਇੱਕ ਕੈਟਾਗਰੀ ਹੋਰ ਆ, ਮੈਂ ਉਹਦੇ ਵਿੱਚ ਨਹੀਂ ਹਾਂ, ਤੁਹਾਡੇ ਵਿੱਚੋਂ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਉਹ ਹੈ ਜਿਹੜੀ ਜਨਮ ਮਰਨ ਦੁਹ ਹੋ ਮਹਿ ਨਾਹੀ ਜਨ ਪਰ ਉਪਕਾਰੀ ਆਏ। ਉਹ ਇੱਕ ਕੈਟਾਗਰੀ ਵਾਲੇ ਆਉਂਦੇ ਨੇ, ਉਹ ਵਾਸ਼ਨਾ ਦੇ ਅਧੀਨ ਨਹੀਂ ਆਉਂਦੇ, ਉਹ ਪਰਮੇਸ਼ੁਰ ਦਾ ਹੁਕਮ ਮੰਨ ਕੇ ਪਰ ਉਪਕਾਰ ਵਾਸਤੇ ਆਉਂਦੇ ਨੇ। ਪਰ ਆਪਾਂ ਬੈਠੇ ਹਾਂ, ਆਪਾਂ ਤਾਂ ਲੈ ਕੇ ਗਏ ਕੁਝ ਨਾ ਕੁਝ ਮਨ ਦੇ ਵਿੱਚ, ਜਨਮ ਭਾਵੇਂ ਮਨੁੱਖਾ ਮਿਲ ਗਿਆ ਨਾ, ਪਰ ਆਉਣਾ ਦੁਬਾਰਾ ਫਿਰ ਪੈ ਗਿਆ। ਬਾਰਾਂ ਮਾਹ ਮਾਝ ਦੀ ਜਦੋਂ ਆਰੰਭਤਾ ਕਰਦੇ ਹਾਂ ਨਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਤੇ ਸਤਿਗੁਰੂ ਜੀ ਨੇ ਆਰੰਭਤਾ ਉੱਥੋਂ ਕੀਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੁਰ। ਕਿਧਰੇ ਨਾ ਕਿਧਰੇ, ਕਿਧਰੇ ਨਾ ਕਿਧਰੇ ਪਰਮੇਸ਼ੁਰ ਨਾਲੋਂ ਕੋਈ ਵਸਤੂ, ਕੋਈ ਪਦਾਰਥ, ਕੋਈ ਵਾਸ਼ਨਾ ਵੱਧ ਪਿਆਰੀ ਰੱਖ ਲਈ, ਉਹ ਵਾਸ਼ਨਾ ਫਿਰ ਇਸ ਧਰਤੀ 'ਤੇ ਦੁਬਾਰਾ ਜਨਮ। ਬੜੀਆਂ ਸਾਖੀਆਂ ਜੀ, ਬੜੀਆਂ ਕਹਾਣੀਆਂ, ਸਮਾਂ ਸਾਥ ਨਹੀਂ ਦਿੰਦਾ, ਪਰ ਇੱਕ ਵਾਸ਼ਨਾ ਵੀ ਰਹਿ ਜਾਵੇ ਤਾਂ ਸਿੱਖ ਨੂੰ ਕਿਹਾ ਗਿਆ ਸੰਤੋਖੀ ਜੀਵਨ ਜੀ। ਜਿੰਨੀਆਂ ਵਾਸ਼ਨਾਵਾਂ ਰੱਖੇਗਾ ਨਾ, ਜਦੋਂ ਪੜ੍ਹੀਏ ਤੇ ਲੂਈ ਕੰਢੇ ਹੋ ਜਾਂਦਾ ਸਰੀਰ। ਇੱਕ ਵਾਸ਼ਨਾ ਦਾ ਇੱਕ ਫੁਰਨਾ ਆਪਾਂ ਕਰਦੇ ਹਾਂ ਨਾ ਜੀ, ਜਦੋਂ ਤੱਕ ਉਸ ਦੀ ਪੂਰਤੀ ਹੁੰਦੀ ਹੈ ਨਾ, ਉਹ ਦਸਾਂ ਵਾਸ਼ਨਾਵਾਂ ਨੂੰ, ਫੁਰਨਿਆਂ ਨੂੰ ਹੋਰ ਜਨਮ ਦੇ ਜਾਂਦਾ। ਜਦੋਂ ਉਹ ਦਸ ਪੂਰੇ ਹੋਣਗੇ, ਉਹਨਾਂ ਨੇ ਸੌ ਨੂੰ ਜਨਮ ਦੇ ਜਾਣਾ। ਇਸ ਕਰਕੇ ਸਿੱਖ ਨੂੰ ਕਿਹਾ ਗਿਆ ਵੀ ਸੰਤੋਖੀ ਜੀਵਨ ਜੀਣਾ, ਸਬਰ ਵਾਲਾ ਜੀਵਨ ਜੀਣਾ। ਮੰਗਣ ਤੋਂ ਮਨਾ ਨਹੀਂ ਕੀਤਾ, ਕਿਧਰੇ ਨਹੀਂ ਕੀਤਾ ਵੀ ਤੈਨੂੰ ਕੋਈ ਦੁਨਿਆਵੀ ਲੋੜ ਹੈ, ਗ੍ਰਿਸਤੀ ਜੀਵਨ ਦੀ ਲੋੜ ਹੈ, ਤੂੰ ਨਹੀਂ ਮੰਗਣੀ। ਮੰਗਣ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਜੀ ਨੇ ਖੁਦ ਸ਼ਬਦ ਉਚਾਰਨ ਕਰਕੇ ਦਿੱਤੇ ਵੀ ਨਹੀਂ ਮੰਗਣਾ ਆਉਂਦਾ, ਤੇ ਤੂੰ ਇਸ ਸ਼ਬਦ ਨੂੰ ਗੈਨ ਕਰ ਲੈ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਹੋ ਮਾਨ ਮੰਗ ਆਉਂ, ਤਾਨ ਮੰਗ ਆਉਂ, ਧਨ ਲਖਮੀ ਸੁੱਤ ਦੇ ਵੀ ਮੰਗ ਲਾ, ਪੁੱਤਰ ਬਚਾਈਦਾ। ਪਰ ਜਿਹੜੀਆਂ ਵਾਸ਼ਨਾਵਾਂ ਨਾ, ਕਿਤੇ ਨਾ ਕਿਧਰੇ, ਕਿਧਰੇ ਨਾ ਕਿਧਰੇ ਇਹਨਾਂ ਨੂੰ ਹੋੜਨਾ ਪੈਂਦਾ, ਨਹੀਂ ਤਾਂ ਫਿਰ ਮਨ ਦੇ ਵਿੱਚ ਇੰਨੀਆਂ ਵਾਸ਼ਨਾਵਾਂ ਭਰ ਜਾਂਦੀਆਂ, ਗੇੜਾ ਨਹੀਂ ਮੁੱਕਦਾ, ਗੇੜੇ 'ਤੇ ਗੇੜਾ, ਗੇੜੇ 'ਤੇ ਗੇੜਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਛੋੜ ਨਾ ਜਾਈ ਸਦ ਹੀ ਸੰਗੇ, ਉਹ ਸੜਦਾ ਨਹੀਂ ਸਾਥ, ਆਪਾਂ ਭੁੱਲ ਜਾਂਦੇ ਹਾਂ। ਅਤੇ ਅੰਨ ਦਿਨ ਗੁਰਮਿਲ ਗਾਏ, ਅਜਿਹੇ ਪਰਿਪੂਰਨ ਪਰਮਾਤਮਾ ਨੂੰ ਸਮਰੱਥ ਸਤਿਗੁਰੂ ਦੇ ਨਾਲ ਮਿਲ ਕੇ ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿਣਾ ਚਾਹੀਦਾ। ਕਿਉਂ? ਹਰ ਵੇਲੇ ਜਦੋਂ ਉਹਨੂੰ ਯਾਦ ਕਰਾਂਗੇ ਨਾ, ਅੰਦਰੋਂ ਫਿਰ ਫੁਰਨੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਫੁਰਨੇ ਜੇ ਗੁਰੂ ਨੂੰ ਯਾਦ ਨਹੀਂ ਕਰਦੇ ਪਏ, ਬਾਣੀ ਨਾਲ ਨਹੀਂ ਜੁੜੇ, ਤੇ ਮਨ ਦੇ ਵਿੱਚ ਤੇ ਕੁਝ ਨਾ ਕੁਝ ਚੱਲੀ ਜਾਣਾ ਜੀ, ਕੁਝ ਨਾ ਕੁਝ ਜਿਹੜਾ ਚੱਲੀ ਗਿਆ ਉਹ ਮਨ ਨੇ ਭਰੇ ਜਾਣਾ ਜੀ। ਇਸ ਕਰਕੇ ਹਰ ਵੇਲੇ ਗੁਰੂ ਨੂੰ ਯਾਦ, ਗੁਰੂ ਨੂੰ ਯਾਦ ਕਿਵੇਂ ਕਰਨਾ ਜੀ? ਉਹ ਫਿਰ ਗੁਰਬਾਣੀ ਦੇ ਤਿੰਨ ਰੂਪ ਨੇ, ਪਾਠ, ਕਥਾ, ਕੀਰਤਨ। ਸਾਡੇ ਧਰਮ ਦੇ ਵਿੱਚ ਤਾਂ ਸਾਨੂੰ ਬੜਾ ਸੁਖੈਨ ਸਾਧਨ ਦਿੱਤਾ। ਹੋਰਨਾਂ ਧਰਮਾਂ ਨੂੰ ਨਾ ਆਪਾਂ ਨੀਵਾਂ ਕਰੀਏ, ਨਾ ਉਹਨਾਂ ਦੀ ਕੋਈ ਉਦਾਹਰਨ ਦਿੱਤੀਏ। ਬੜਾ ਬੜਾ ਉਹਨਾਂ ਨੂੰ ਕਿਹਾ ਵੀ ਠੰਡ ਆ ਅਤੇ ਠੰਡੇ ਪਾਣੀ 'ਚ ਖਲੋ, ਦੁੱਖ ਦਿਉ ਸਰੀਰ ਨੂੰ, ਗਰਮੀ ਆ ਧੂਣੀ ਤਾ ਕੇ ਅੱਗ ਦੇ ਦੁਆਲੇ ਬਹੁ। ਸਾਨੂੰ ਤਾਂ ਬੜਾ ਸੌਖਾ ਹੀ ਸਾਧਨ ਸਾਡੇ ਗੁਰੂ ਸਾਹਿਬ ਜੀ ਨੇ ਦਿੱਤਾ ਵੀ ਤੁਸੀਂ ਜਪ ਤਪ ਤਾਂ ਕਰਨਾ, ਪਰ ਉਹ ਸੇਵਾ ਅਤੇ ਸਿਮਰਨ ਆ। ਤਪ ਆ ਸੇਵਾ ਦਾ, ਜਪ ਆ ਗੁਰਬਾਣੀ ਦਾ। ਬਸ ਇਸ ਬ੍ਰਹਮ ਅਗਨ ਨੇ ਤੁਹਾਡੇ ਅੰਦਰੋਂ ਮੈਲ ਸਾੜ ਦੇਣੀ ਹੈ, ਵਾਸ਼ਨਾਵਾਂ ਨੂੰ ਸਾੜ ਦੇਣਾ, ਫੁਰਨੇ ਨੂੰ ਸਾੜ ਦੇਣਾ, ਤੁਹਾਡਾ ਮਨ ਮਰ ਜਾਣਾ। ਅਨ ਦਿਨ ਗੁਰ ਮਿਲ ਗਾਏ। ਇਸ ਕਰਕੇ ਸਤਿਗੁਰੂ ਜੀ ਨਾਲ ਜਿੱਥੇ ਪਰਮੇਸ਼ਰ ਦੇ ਗੁਣ ਦੱਸਦੇ ਪਏ ਹੈ ਨਾ, ਉੱਥੇ ਫਿਰ ਇਹ ਵੀ ਦੱਸਦੇ ਪਏ ਹੈ ਵੀ ਉਹਦੀ ਪ੍ਰਾਪਤੀ ਤਾਂ ਤਾਂ ਹੀ ਆਉਣੀ ਹੈ ਨਾ, ਉਹ ਸਾਥ ਨਹੀਂ ਛੱਡੇਗਾ। ਪਰ ਜੇ ਤੂੰ ਯਾਦ ਕਰੇਗਾ ਤਾਂ ਹੀ ਫਿਰ ਤੇਰੇ ਹਿਰਦੇ ਵਿੱਚ ਵਸੇਗਾ। ਹਰ ਵੇਲੇ ਉਸ ਨੂੰ ਯਾਦ ਕਰਨਾ ਚਾਹੀਦਾ ਹੈ।
ਰਹਾਓ,
ਵਿਸ਼ਰਾਮ, ਠਹਿਰਾਓ ਦੇ ਕਰਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ।
ਮਿਲਿਓ ਮਨੋਹਰ ਸਰਬ ਸੁਖੈਨਾ,
ਮਿਲ ਗਿਆ ਮਨੋਹਰ। ਮਨੋ ਪਲੱਸ ਹਰ, ਮਨ ਨੂੰ ਹਰ ਲੈਣ ਵਾਲਾ, ਮਨ ਨੂੰ ਮੋਹ ਲੈਣ ਵਾਲਾ। ਅਤੇ ਸਰਬ ਸੁਖੈਨਾ, ਸਾਰੇ ਹੀ ਸੁੱਖ, ਪਲੱਸ ਐਨਾ, ਇਹਨਾਂ ਦਾ ਅਰਥ ਆ ਘਰ ਅਤੇ ਸੁੱਖ ਜੋ ਅਸੀਂ ਪਾਲਦੇ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਉਹ ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ, ਮਨ ਨੂੰ ਹਰ ਲੈਣ ਵਾਲਾ, ਤੇਰੀਆਂ ਕਮਜ਼ੋਰੀਆਂ, ਤੇਰੀਆਂ ਵਾਸ਼ਨਾਵਾਂ ਨੂੰ ਨਾਸ ਕਰ ਦੇਣ ਵਾਲਾ। ਹਰ ਦਾ ਅੱਖਰੀ ਅਰਥ ਚੋਰ ਵੀ ਹੈ, ਬੜੇ ਅਰਥ ਜੀ। ਇੱਕ ਅੱਖਰੀ ਅਰਥ ਚੋਰ, ਉਹ ਚੁਰਾ ਲੈਂਦਾ ਜਦੋਂ ਉਹ ਅੰਦਰ ਆਉਂਦਾ ਨਾ। ਸੱਚਮੁੱਚ ਜਦੋਂ ਤੱਕ ਉਹ ਅੰਦਰ ਵੱਸਦਾ ਹੀ ਨਹੀਂ। ਸਿੱਖ ਨੇ ਘਾਲਣਾ ਤੇ ਘਾਲਣੀ ਹੈ, ਪਰ ਉਹ ਇੰਨੀ ਘਾਲਣਾ ਘਾਲ ਨਹੀਂ ਸਕਦਾ ਵੀ ਇਹ ਮਨ ਨਿਰਮਲ ਹੋ ਜਾਵੇ। ਇਹ ਤਾਂ ਜਦੋਂ ਫਿਰ ਘਾਲਣਾ ਤੇ ਉਹ ਪ੍ਰਸੰਨ ਹੁੰਦਾ ਨਾ, ਤਰਸ ਦੇ ਘਰ ਆਉਂਦਾ, ਜਦੋਂ ਹਿਰਦੇ ਵਿੱਚ ਆਣ ਕੇ ਵੱਸ ਜਾਂਦਾ, ਜਦੋਂ ਉਹ ਆਉਂਦਾ ਤੇ ਫਿਰ ਅੰਦਰ ਚਾਨਣਾ ਆਉਂਦਾ। ਜਿਵੇਂ ਹਨੇਰਾ, ਜਿੰਨਾ ਕੁ ਆਪਾਂ ਸਾਧਨ ਕਰਾਂਗੇ, ਦੀਵਾ ਬਾਲਿਆ, ਥੋੜ੍ਹਾ ਜਿਹਾ ਚਾਨਣ, ਥੋੜ੍ਹਾ ਜਿਹਾ ਵੱਡਾ ਕੋਈ ਪ੍ਰਬੰਧ, ਹੋਰ ਵੱਡਾ, ਸਾਰਾ ਹਨੇਰਾ ਤਾਂ ਨਹੀਂ ਆਪਾਂ ਦੂਰ ਕਰ ਸਕਦੇ। ਜਿੰਨਾ ਜਿੰਨਾ ਸੂਰਜ ਚੜ੍ਹਦਾ, ਸੂਰਜ ਦੂਰ ਕਰ ਦਿੰਦਾ। ਇਵੇਂ ਹੀ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਜਦੋਂ ਫਿਰ ਉਹ ਸੂਰਜਾਂ ਦਾ ਸੂਰਜ, ਸੂਰਜਾਂ ਨੂੰ ਵੀ ਬਣਾਉਣ ਵਾਲਾ ਪਰਿਪੂਰਨ ਪਰਮਾਤਮਾ ਅੰਦਰ ਆਉਂਦਾ ਨਾ, ਜਨਮਾਂ ਜਨਮਾਂਤਰਾਂ ਦਾ, ਅਵਿਦਿਆ ਦਾ, ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ। ਮਨੋਹਰ, ਮਨ ਨੂੰ ਹਰ ਲੈਣ ਵਾਲਾ, ਮੋਹ ਲੈਣ ਵਾਲਾ, ਤੇ ਸਾਰੇ ਹੀ ਸੁੱਖਾਂ ਨੂੰ ਦੇਣ ਵਾਲਾ ਘਰ।
ਤਿਆਗ ਨਾ ਕਤ ਹੋ ਜਾਏ।
ਸੁਖੈਨਾ, ਸਰਬ ਸੁੱਖਾਂ ਦਾ ਘਰ ਹੈ, ਤੇ ਤਿਆਗ ਨਾ ਕਤ ਹੋ ਜਾਏ। ਉਸ ਨੂੰ ਫਿਰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ। ਭਾਵ ਉਹ ਪਰਮੇਸ਼ਰ ਜਦੋਂ ਹਿਰਦੇ ਵਿੱਚ ਆਣ ਕੇ ਵੱਸ ਜਾਂਦਾ, ਤੇ ਉਹ ਫਿਰ ਛੱਡ ਕੇ ਕਿਧਰੇ ਨਹੀਂ ਜਾਂਦਾ। ਬਸ ਜਦੋਂ ਘਾਲਣਾ ਥਾਂ ਪੈ ਜਾਂਦੀ, ਆਉਂਦਾ ਉਹ ਉਦੋਂ ਹੈ, ਪਰ ਫਿਰ ਉਹ ਇਸ ਜੀਵ ਨੂੰ ਜਨਮਾਂ ਜਨਮਾਂਤਰਾਂ ਦੇ ਚੱਕਰਾਂ ਵਿੱਚ ਥੋੜ੍ਹੀ ਪੈਣ ਦਿੰਦਾ। ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਅੰਦਰ ਥੋੜ੍ਹੀ ਪੈਦਾ ਹੋਣ ਦਿੰਦਾ। ਬਸ ਸੂਰਜ ਚੜ੍ਹ ਗਿਆ ਅਤੇ ਚਾਨਣੀ ਚਾਨਣ, ਪਰਮੇਸ਼ਰ ਅੰਦਰ ਸਾਕਸ਼ਾਤ ਪ੍ਰਗਟ ਹੋ ਗਿਆ, ਫਿਰ ਵਾਸ਼ਨਾਵਾਂ ਨਹੀਂ। ਤਾਂ ਹੀ ਆ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਅੱਜ ਤੇ ਹਾਲਾਤ ਹੀ ਐਵੇਂ ਦੇ ਪੈਦਾ ਕਰ ਦਿੱਤੇ ਵੀ ਨਾ ਲੈਣ ਤੋਂ ਵੀ ਬੰਦਾ ਸੰਕੋਚਦਾ। ਪਰ ਇਹ ਅਵਸਥਾਵਾਂ ਜਦੋਂ ਮਿਲ ਜਾਂਦੀ ਹੈ ਸੰਤ ਦੀ, ਬ੍ਰਹਮ ਗਿਆਨੀ ਦੀ, ਬ੍ਰਹਮ ਗਿਆਨੀ ਦੀ ਕਦੇ ਅਵਸਥਾ ਪੜ੍ਹੀਏ ਗੁਰਬਾਣੀ ਵਿੱਚੋਂ ਹੀ, ਜਦੋਂ ਬ੍ਰਹਮ ਗਿਆਨ ਦੀ ਅਵਸਥਾ ਹੋ ਜਾਂਦੀ ਆ, ਪਰਮੇਸ਼ਰ ਬ੍ਰਹਮ ਅੰਦਰ ਵੱਸ ਜਾਂਦਾ, ਉਹ ਸੁੱਤੇ ਸਿੱਧ ਜੋ ਮਰਜ਼ੀ ਕਰੀ ਜਾਂਦਾ, ਨਹੀਂ ਲੇਪ ਤਿਸ ਪੁੰਨ ਨਾ ਪਾਪ, ਉਹਦਾ ਫਿਰ ਕਰਮ ਨਹੀਂ ਬਣਦਾ, ਅੰਦਰ ਮਹਿਲ ਨਹੀਂ ਬਣਦੀ, ਕਿਉਂਕਿ ਉਹ ਫੁਰਨੇ ਨਾਲ ਨਹੀਂ ਕਰ ਰਿਹਾ, ਹੋ ਰਿਹਾ। ਹੋ ਕੌਣ, ਹੋ ਕਿਵੇਂ ਰਿਹਾ? ਅੰਦਰ ਬ੍ਰਹਮ ਬੈਠਾ, ਬ੍ਰਹਮ ਗਿਆਨੀ, ਅੰਦਰ ਬ੍ਰਹਮ ਬੈਠਾ, ਅੰਦਰ ਬ੍ਰਹਮ ਕਰ ਰਿਹਾ, ਪਰਮੇਸ਼ੁਰ ਖੁਦ ਕਰ ਰਿਹਾ। ਉਹ ਇੰਜ ਕਹਿ ਲਓ, ਸਰੀਰ ਮਨੁੱਖ ਦਾ ਅੰਦਰ ਪਰਮੇਸ਼ੁਰ ਬੈਠਾ, ਵਰਤ ਪਰਮੇਸ਼ੁਰ ਰਿਹਾ। ਇਸ ਕਰਕੇ ਜੇ ਉਹ ਪੁੰਨ ਵੀ ਕਰ ਰਿਹਾ ਨਾ, ਅਸੀਂ ਦੁਨਿਆਵੀ ਜੀਵ ਜੇ ਵਾਸ਼ਨਾ ਰੱਖ ਕੇ ਪੁੰਨ ਕਰਾਂਗੇ ਨਾ, ਮੁਆਫ ਕਰਨਾ, ਉਸ ਪੁੰਨ ਦਾ ਫਲ ਵੀ ਭੋਗਣਾ ਪੈਂਦਾ। ਜੇ ਵਾਸ਼ਨਾ ਰੱਖ ਕੇ ਕਰਾਂਗੇ, ਇੱਛਾ ਰੱਖ ਕੇ ਕਰਾਂਗੇ, ਇੱਛਾ ਰੱਖ ਕੇ ਪਾਪ ਦਾ ਤਾਂ ਫਲ ਭੋਗਣਾ ਹੀ ਪੈਣਾ ਨਾ। ਇੱਛਾ ਰੱਖ ਕੇ ਜੇ ਪੁੰਨ ਵੀ ਕਰ ਦਿੱਤਾ ਨਾ, ਵਾਸ਼ਨਾ ਅੰਦਰ ਰੱਖ ਲਈ, ਉਹਦਾ ਵੀ ਫਲ ਤਾਂ ਭੋਗਣਾ ਪੈਣਾ। ਅਤੇ ਜੇ ਫਲ ਭੋਗਣ ਤਾਂ ਕਿਹਾ ਜਾਂਦਾ ਵੀ ਦਾਨ ਕਰ, ਹੱਥੋਂ ਦੇ ਕੇ ਭਲਾ ਮਨਾਏ, ਇੱਛਾ ਕੋਈ ਨਾ ਕਰ, ਇਹ ਗੁਰੂ ਨੇ ਦਿੱਤਾ ਤੈਨੂੰ, ਤੇਰੇ ਪਰਮੇਸ਼ੁਰ ਨੇ ਦਿੱਤਾ, ਮਾਣ ਕਾਹਦਾ ਕਰਦਾ ਪਿਆ। ਇਹ ਤਾਂ ਤੂੰ ਤੇਰੋ ਕੀ ਆ ਤੁਝੇ ਕੇ ਅਰਪੋਂ, ਵੀ ਤੇਰਾ ਹੀ ਦਿੱਤਾ, ਤੈਨੂੰ ਹੀ ਅਰਪ ਰਹੇ, ਭਾਵ ਅਗਲੇ ਪਾਸੇ ਜਿਸ ਨੂੰ ਦੇ ਰਹੇ ਹੈ ਤੇ ਉਹ ਵੀ ਆਤਮਾ ਹੀ ਆ, ਤੇ ਪਰਮੇਸ਼ੁਰ ਦਾ ਹੀ ਰੂਪ ਆਤਮਾ। ਤੇ ਪਰਮੇਸ਼ੁਰ ਦਾ ਦਿੱਤਾ ਆਪਾਂ ਜੇ ਕਿਸੇ ਨੂੰ ਦੇ ਦਿੱਤਾ, ਉਹਦੇ ਵਿੱਚ ਮਾਣ ਕਾਹਦਾ? ਪਰ ਜਦੋਂ ਹੰਗਤਾ ਰੱਖ ਲੈਂਦੇ ਹਾਂ ਵੀ ਮੈਂ ਦਾਨ ਦੇ ਰਿਹਾ, ਉਹ ਫੁਰਨਾ, ਉਹ ਫੁਰਨੇ ਦੀ ਮੈਲ, ਉਹ ਮੈਲ ਫਿਰ ਦੁਬਾਰਾ ਜਨਮ ਦਵਾ ਦਿੰਦੀ ਹੈ। ਤਿਆਗ ਨਾ ਕਥੂ ਜਾਏ, ਉਹ ਫਿਰ ਛੱਡ ਕੇ ਕਿਧਰੇ ਨਹੀਂ ਜਾਂਦਾ।
ਅਨਕ ਅਨਕ ਭਾਤ ਬਹੁ ਪੇਖੇ।
ਸਤਿਗੁਰੂ ਜੀ ਨੇ ਇੱਥੇ ਫਿਰ ਸਾਡੇ ਦੁਨਿਆਵੀ ਮਨੁੱਖਾਂ ਦੀ, ਸਾਡੇ ਮਨ ਦੀ ਹਾਲਤ ਦੱਸੀ ਹੈ ਵੀ ਬੜਾ ਚਿਰ ਭਟਕਦੇ ਰਹੇ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਭਰਮ ਵਿੱਚ ਪੈ ਗਏ ਵੀ ਰੱਬ ਕੀ ਹੈ, ਇਹ ਪਦਾਰਥ ਵੱਡੇ ਨੇ, ਰੱਬ ਕੀ ਹੈ, ਇਹ ਪਦਵੀਆਂ ਵੱਡੀਆਂ ਨੇ, ਇਹ ਸ਼ੋਹਰਤਾਂ ਵੱਡੀਆਂ ਨੇ, ਭਾਂਤ ਅਨਕ ਅਨਕ ਭਾਂਤ ਬਹੁ ਪੇਖ, ਬੜਾ ਕੁਝ ਵੇਖਿਆ ਅਤੇ ਬੜਾ ਕੁਝ ਵੇਖ ਵੇਖ ਕੇ ਰੱਬ ਤੋਂ ਦੂਰ ਹੋਏ। ਇਹਨਾਂ ਦੀ ਦੂਰੀ ਦਾ ਕਰਕੇ ਹੀ ਆਪਾਂ ਇਸ ਧਰਤੀ 'ਤੇ ਦੁਬਾਰਾ ਜਨਮ ਲੈ ਕੇ ਬੈਠੇ। ਅੱਖਾਂ ਨੇ ਕੁਝ ਵੇਖ ਲਿਆ, ਮਨ ਨੇ ਉਸ ਨੂੰ ਅੰਦਰ ਗ੍ਰਹਿਣ ਕਰ ਲਿਆ, ਉਹ ਫੁਰਨਾ ਬਣ ਗਿਆ, ਉਹ ਫੁਰਨਾ ਦੁਬਾਰਾ ਧਰਤੀ 'ਤੇ ਲੈ ਆਇਆ। ਵਾਰ ਵਾਰ ਫੁਰਨੇ, ਵਾਰ ਵਾਰ ਜੰਮਣ, ਵਾਰ ਵਾਰ ਮਰਨ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਕਿਉਂਕਿ ਜਗਿਆਸੂ ਰੂਪ ਹੋ ਕਰਕੇ ਸਤਿਗੁਰੂ ਜੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰ ਰਹੇ ਕਿ ਇਹਨਾਂ ਇੰਦਰੀਆਂ ਕਰਕੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ, ਸੰਪਤੀਆਂ ਦੇ, ਧੀਆਂ ਪੁੱਤਰਾਂ ਦੇ ਮੋਹ ਵਿੱਚ ਪੈ ਕੇ ਭਾਂਤ ਬਹੁ ਪੇਖੇ ਤੇ ਵਾਰ ਵਾਰ ਭਰਮਣ ਵਿੱਚ ਪੈ ਗਏ।
ਪ੍ਰਿਯ ਰੋਮ ਨਾ ਸਮਸਰ ਲਾਏ।
ਪਰ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ, ਮੀਤਾ ਐਸੇ ਹਰ ਜੀਓ ਪਾਏ, ਅਜਿਹਾ ਪਰਿਪੂਰਨ ਪਰਮਾਤਮਾ ਜਦੋਂ ਮਿਲ ਗਿਆ, ਅੰਦਰ ਪ੍ਰਗਟ ਹੋ ਗਿਆ, ਪਤਾ ਲੱਗਾ ਰੋਮ ਰੋਮ ਕਹੀਏ ਇੱਕ ਵਾਲ ਨਾ ਸਮਸਰ ਬਰਾਬਰ ਸਦਰਸ਼, ਉਸ ਪਰਿਪੂਰਨ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਵੀ ਇਹ ਨਹੀਂ ਪਦਾਰਥ, ਇਹ ਵੱਡੇ ਵੱਡੇ ਪਦਾਰਥਾਂ, ਸੰਪਤੀਆਂ, ਮਾਇਆ ਦੇ ਢੇਰ, ਉਹਦੇ ਇੱਕ ਵਾਲ ਦੀ ਬਰਾਬਰੀ ਵੀ ਨਹੀਂ ਕਰ ਸਕਦੇ।
ਮੰਦਰ ਭਾਗ ਸੋਭ ਦੁਆਰਾ।
ਜਦੋਂ ਪਰਿਪੂਰਨ ਪਰਮਾਤਮਾ ਅੰਦਰ ਵਸ ਗਿਆ ਤੇ ਮੰਦਰ, ਇਹ ਸਰੀਰ ਰੂਪੀ ਮੰਦਰ ਭਾਗ ਸੋਭ ਦੁਆਰੇ, ਇਹ ਹਿਰਦਾ ਰੂਪੀ ਘਰ ਇਹ ਸੁਹਾਵਣਾ ਹੋ ਗਿਆ, ਇਹ ਸ਼ੋਭਨੀਕ ਦੁਆਰ, ਇਹ ਵੀ ਸ਼ੋਭਨੀਕ ਹੋ ਗਿਆ। ਕਿਉਂ? ਜਿਹੜਾ ਕਿਹਾ ਗਿਆ ਨਾ ਵੀ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ, ਗੁਰਬਾਣੀ ਵਿੱਚ ਜੇ ਪੜ੍ਹੀਏ ਨਾ, ਇਸ ਸਰੀਰ ਨੂੰ ਵੀ ਹਰਿਮੰਦਰ ਕਿਹਾ ਗਿਆ। ਜਦੋਂ ਹਰੀ ਅੰਦਰ ਵਸ ਕੇ ਜਾ, ਭਾਵ ਹਰੀ ਦਾ ਮੰਦਰ, ਪਰਮਾਤਮਾ ਦਾ ਘਰ, ਜਿੱਥੇ ਪਰਮਾਤਮਾ ਵਸ ਗਿਆ ਉਹ ਪਰਮਾਤਮਾ ਦਾ ਘਰ, ਜੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਵੀ ਪਰਮਾਤਮਾ ਵਸ ਗਿਆ, ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਮੰਦਰ ਭਾਵ ਸੋਭ ਦੁਆਰੇ, ਫਿਰ ਇਹ ਦੁਆਰਾ, ਇਹ ਮੰਦਰ, ਇਹ ਸਰੀਰ, ਇਹ ਹਿਰਦਾ ਰੂਪੀ ਘਰ, ਇਹ ਵੀ ਸ਼ੋਭਾ ਨੀਕ ਹੋ ਗਿਆ।
ਅਨਹਤ ਰੋਣ ਝੁਣ ਲਾਏ,
ਹੁਣ ਹਰ ਵੇਲੇ ਅਜੱਪਾ ਜਾਪ, ਵਾਹਿਗੁਰੂ 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 ਵਾਹਿਗੁਰੂ, ਹੁਣ ਹਰ ਵੇਲੇ ਅੰਦਰੋਂ ਕਹਿਣਾ ਨਹੀਂ ਪੈ ਰਿਹਾ, ਹੋ ਰਿਹਾ, ਜਪਣਾ ਨਹੀਂ ਪੈ ਰਿਹਾ, ਜਪਿਆ ਜਾ ਰਿਹਾ। ਇਹ ਅਵਸਥਾ ਰੁਣ ਝੁਣ ਮਿੱਠੀ ਮਿੱਠੀ, ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ ਵੀ ਮੋਰੀ ਰੁਣ ਝੁਣ ਲਾਇਆ, ਜਿਵੇਂ ਦੋ ਬਹੁਤ ਸਖੀਆਂ ਸਹੇਲੀਆਂ ਨੇੜੇ ਦੀਆਂ, ਦੋ ਮਿੱਤਰ ਬੈਠੇ ਹੋਣ, ਦੋ ਪੰਛੀ ਬੈਠੇ ਹੋਣ, ਅਤੇ ਫਿਰ ਉਹ ਰੁਣ ਝੁਣ ਆਵਾਜ਼ ਆਉਂਦੀ ਪਰ ਪਤਾ ਨਹੀਂ ਲੱਗਦਾ। ਇਵੇਂ ਹੀ ਪਰਮੇਸ਼ੁਰ ਜਦੋਂ ਹਿਰਦੇ ਰੂਪੀ ਘਰ ਵਿੱਚ ਵੱਸ ਜਾਂਦਾ ਨਾ ਅਤੇ ਰੁਣ ਝੁਣ ਲਾਏ ਅੰਦਰੋਂ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਮਿਲ ਜਾਂਦੀ ਹੈ।
ਕਹੋ ਨਾਨਕ ਸਦਾ ਰੰਗ ਮਾਣੇ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਵੱਡੇ ਸਤਿਗੁਰਾਂ ਦੇ ਨਾਮ ਦੀ ਮੋਹਰ ਛਾਪ ਲਾ ਕੇ ਕਹੋ ਨਾਨਕ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਉਹ ਫਿਰ ਸਦਾ ਰੰਗ ਮਾਣਦੇ ਨੇ ਉਸ ਪਰਮੇਸ਼ਰ ਦੇ ਮਿਲਾਪ ਦਾ, ਬਖਸ਼ਿਸ਼ ਦਾ, ਉਸ ਦੀਆਂ ਰਹਿਮਤਾਂ ਦਾ ਰੰਗ ਮਾਣਦੇ ਹਨ।
ਗ੍ਰਹਿ ਪ੍ਰੇ ਥੀਤੇ ਸਾਧ ਥਾਏ,
ਜਿਨ੍ਹਾਂ ਦੇ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਨੇ ਥਾਂ ਬਣਾ ਲਈ। ਜਦੋਂ ਘਰ ਬਣਾ ਲੈਂਦੇ ਤਾਂ ਆਪਾਂ ਵੀ ਕਹਿੰਦੇ ਨਾ ਥਾਂ ਮਿਲ ਗਿਆ ਰਹਿਣ ਲਈ। ਪਰਿਪੂਰਨ ਪਰਮਾਤਮਾ ਵੀ ਜਦੋਂ ਭਾਗਾਂ ਵਾਲਿਆਂ ਜਗਿਆਸੂਆਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਥਾਂ ਬਣਾ ਕੇ ਬਹਿ ਜਾਂਦਾ ਨਾ, ਅਤੇ ਉਹ ਫਿਰ ਸਦਾ ਰੰਗ ਮਾਣਦੇ ਆ। ਉਹ ਸਰੀਰ ਵੀ ਸੋਭਨੀਕ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿੱਥੇ ਆਪਾਂ ਨਿਤਨੇਮ ਕਰਨਾ, ਸੇਵਾ ਕਰਨੀ, ਸੰਗਤ ਕਰਨੀ ਹੈ, ਇਸ ਸਾਰਾ ਕੁਝ ਕਰਨ ਤੋਂ ਬਾਅਦ ਅਰਦਾਸ ਕਰਨੀ ਹੈ ਵੀ ਸਤਿਗੁਰੂ ਜੀ ਕਿਰਪਾ ਕਰੋ, ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਗੁਰੂ ਕਿਰਪਾ ਕਰੇ ਸਾਡੇ ਵੀ ਘਾਲਣਾ ਨੂੰ ਬੂਰ ਪੈ ਜਾਵੇ, ਸਾਡੇ ਵੀ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਵੱਸ ਜਾਵੇ, ਨਾਮ ਵੱਸ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਗੁਰਬਾਣੀ ਅਗਾਧ ਬੋਧ ਹੈ ਅਤੇ ਬੰਦਾ ਪਰਮੇਸ਼ੁਰ ਦਾ ਪੈਦਾ ਕੀਤਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇੱਕ ਪਰਮੇਸ਼ੁਰ ਨਹੀਂ ਭੁੱਲਦਾ, ਇੱਕ ਪਰਮੇਸ਼ੁਰ ਦਾ ਸਰਗੁਣ ਸਰੂਪ ਗੁਰੂ ਨਹੀਂ ਭੁੱਲਦਾ। ਬੰਦਾ ਜਿੰਨੇ ਮਰਜ਼ੀ ਦਾਅਵਿਆ ਕਰਦਿਆ ਫਿਰੇ ਪਰ ਭੁੱਲਣ ਆ ਰਿਹਾ, ਉਹਨਾਂ ਭੁੱਲਣ ਹਾਰਿਆਂ ਦੇ ਵਿੱਚੋਂ ਮੈਂ ਵੀ ਹਾਂ, ਭੁੱਲਾਂ ਮੇਰੀਆਂ ਮੁਆਫ ਕਰ ਦੇਣੀਆਂ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮੰਦਰ ਭਾਗ ਸ਼ੋਭ ਦੁਆਰੈ,
ਅਨਹਤ ਰੁਣ ਝੁਣ ਲਾਏ, ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਥੀ ਤੇ ਸਦ
ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।